ਜੋਗ ਨਾ ਭਗਵੀ ਕੱਪੜੀ ਜੋਗ ਨਾ ਮੈਲੇ ਵੇਸ਼ ਨਾਨਕ ਕਰੀ ਬੈਠਿਆ ਜੋਗ ਪਾਈਐ ਸਤਿਗੁਰ ਕੈ ਉਪਦੇਸ਼।
ਆ ਦੋ ਕਿਸਮ ਦੇ ਉਦੋਂ ਸੀਗੇ ਬਾਣੇ ਵਾਲੇ, ਇੱਕ ਤਾਂ ਬਹੁਤੇ ਕੁਚੀਲ ਜੇ ਰਹਿੰਦੇ ਸੀਗੇ, ਜੋਗ ਨਾ ਭਗਵੇਂ ਕੱਪੜੀ, ਭਗਵੇਂ ਇੱਕ ਭਗਵਾਂ ਭੇਸ ਪਾਉਂਦੇ ਸੀ, ਭਗਵੇਂ ਕੱਪੜੇ ਪਾਉਂਦੇ ਸੀ। ਸਾਦਾ ਇਹਦੇ ਵਿੱਚ ਮਾਨਵ ਚਿੱਤ ਦੀ ਏਕਤਾ ਹੈ, ਜੋਗ ਹੁੰਦਾ ਇੱਕ ਕਮਨ ਇੱਕ ਚਿੱਤ ਹੋ ਜਾਣਾ, ਮਾਨਵ ਚਿੱਤ ਦੀ ਏਕਤਾ ਨੂੰ ਯੋਗ ਕਹਿੰਦੇ ਨੇ। ਉਹ ਯੋਗ ਨਹੀਂ ਹੋ ਸਕਦਾ, ਇੱਕ ਨਹੀਂ ਹੋ ਸਕਦਾ ਤੂੰ ਸਿਰਫ ਭੇਖ ਪਾ ਕੇ ਭਗਵੇਂ ਕੱਪੜਿਆਂ ਨਾਲ ਇੱਕ ਹੋਜੂਗਾ, ਮਨ ਨਹੀਂ ਹੋ ਸਕਦਾ, ਦੁਬਧਾ ਦੂਰ ਹੋਜੂਗੀ ਭੇਖ ਨਾਲ ਨਹੀਂ ਹੋ ਸਕਦੀ। ਨਾ ਮੈਲਾ ਬੇਸ ਕਰੇ ਤੇ ਮੈਲੇ ਕਚੈਲੇ ਕੱਪੜੇ ਰੱਖਣ ਦੇ ਉੱਤੇ ਦੁਬਧਾ ਦੂਰ ਹੋ ਸਕਦੀ ਹੈ, ਯੋਗ ਪ੍ਰਾਪਤ ਹੋ ਸਕਦਾ, ਇਹ ਦੋਹਾਂ ਨਾਲ ਨਹੀਂ ਹੋ ਸਕਦਾ। ਭੇਖ ਨਾਲ ਬਾਹਰਲੇ ਪਹਿਰਾਵੇ ਨਾਲ ਕੁਛ ਵੀ ਨਹੀਂ ਫਰਕ ਪੈਣਾ। ਹਾਂਜੀ, ਨਾਨਕ ਘਰ ਬੈਠਿਆਂ ਯੋਗ ਪਾਈ ਹੈ ਸਤਿਗੁਰ ਕੇ ਉਪਦੇਸ਼। ਘਰ ਬੈਠਿਆਂ ਹੀ ਬਾਹਰ ਜਾਣ ਦੀ ਲੋੜ ਨਹੀਂ, ਹਸੰਦਿਆ ਖੜੰਦਿਆ ਪਰਿਵਾਰ ਵਿੱਚ ਰਹਿੰਦੇ ਹੀ ਸਤਿਗੁਰ ਦਾ ਉਪਦੇਸ਼ ਗੁਰਬਾਣੀ ਨੂੰ ਸਮਝ ਕੇ, ਗੁਰਬਾਣੀ ਨੂੰ ਵਿਚਾਰ ਕੇ ਇੱਕ ਮਨ ਇੱਕ ਚਿੱਤ ਹੋ ਸਕੀਦਾ, ਦੁਬਧਾ ਦੂਰ ਕਰੋ ਲਿਵ ਲਾਈ। ਗੁਰਮੁਖ ਜਿਹੜੇ ਨੇ ਸ਼ਬਦ ਵਿਚਾਰ ਕਰਕੇ ਘਰ ਬੈਠੇ ਹੀ ਦੁਬਧਾ ਦੂਰ ਕਰ ਸਕਦੇ ਨੇ, ਇੱਕ ਮਨ ਇੱਕ ਚਿੱਤ ਹੋ ਕੇ ਜੀਵਨ ਜਿਉ ਸਕਦੇ ਨੇ ਸਤਿਗੁਰ ਦੇ ਉਪਦੇਸ਼ ਨਾਲ, ਗੁਰਬਾਣੀ ਦੇ ਉਪਦੇਸ਼ ਨਾਲ। ਹੋਰ ਕੋਈ ਤਰੀਕਾ ਨਹੀਂ ਹੈ। ਜੇ ਭੇਖੇ ਪਾਉਣਾ ਸਿੱਖਾਂ ਨੇ ਵੀ ਸ਼ਬਦ ਵਿਚਾਰ ਕਰਨਾ ਨੀ, ਗੁਰਬਾਣੀ ਮੰਨਣੀ ਨੀ, ਗੁਰਬਾਣੀ ਖੋਜਣੀ ਨੀ, ਤੇ ਫਿਰ ਇਹਨਾਂ ਦਾ ਵੀ ਉਹੀ ਗੱਲ ਹੈ। ਪਹਿਲਾਂ ਕੋਈ ਭੇਖ ਨੀ ਸਿੱਖਦਾ, ਖਾਲਸੇ ਵਾਲਾ ਹੀ ਹੈ ਵਰਦੀ, ਇਹ ਸਾਡਾ ਵਰਦੀ ਹੈ, ਵੈਸੇ ਭੇਖ ਤਾਂ ਹੈ ਨੀ, ਇਹ ਵਰਦੀ ਵੀ ਬੇਕਾਰ ਹੀ ਹੈ, ਕਿਉਂਕਿ ਖਾਲਸਾ ਤਾਂ ਵਰਦੀ ਤੋਂ ਪਹਿਲਾਂ ਚਾਹੀਦਾ ਨਾ, ਮਰਨ ਕਬੂਲ ਤਾਂ ਪਹਿਲਾਂ ਹੋਇਆ ਹੋਇਆ ਹੋਵੇ ਨਾ, ਵਰਦੀ ਤਾਂ ਉਹਨੂੰ ਦਿੱਤੀ ਸੀ।
ਕਹਿਣ ਦਾ ਭਾਵ ਵੀ ਅੰਮ੍ਰਿਤ ਧਾਰੀਆਂ ਨੂੰ ਪਹੁਲ ਦਿੱਤੀ ਸੀ, ਹੁਣ ਤਾਂ ਹਰੇਕ ਨੂੰ ਇਹ ਪਹੁਲ ਦੇਈ ਜਾਂਦੇ।
ਹਾਂ, ਜੈ ਜੀ ਉਹਨਾਂ ਦੀ ਪਹੁਲ ਹੈ, ਉਹ ਜੇ ਆਪ ਨੇ ਹੁਣ ਹੈ ਵੀ ਕੀ,
ਹੁਣ ਤਾਂ ਪਿੰਡ ਪਿੰਡ ਕਹਿੰਦੇ ਜੀ ਪਹੁਲ ਦੇਣੀ ਹੈ ਜਾ ਕੇ, ਗੁਰਬਾਣੀ ਕੋਈ ਸਮਝਾਉਂਦਾ ਨਹੀਂ ਹੈ।
ਨਾ ਨਾ, ਗੁਰਬਾਣੀ ਦਾ ਕੀ ਲੈਣਾ, ਪੀੜ ਇਕੱਠੀ ਕਰਦੀਆਂ ਵੋਟਾਂ ਲੈਣੀਆਂ ਉਹਦੇ।
ਠੀਕ ਹੈ ਜੀ। ਜੋਗ ਨਾ ਭਗਵੀ ਕੱਪੜੀ ਜੋਗ ਨਾ ਮੈਲੇ ਵੇਸ਼ ਨਾਨਕ ਘਰ ਬੈਠਿਆਂ ਜੋਗ ਪਾਈਐ ਸਤਿਗੁਰੂ ਕੈ ਉਪਦੇਸ਼। ਕਹਿਣ ਦਾ ਭਾਵ ਵੀ ਬਾਹਰ ਜੰਗਲਾਂ ਚ ਜਾਂ ਘਰ ਛੱਡ ਕੇ ਨਗਰ ਛੱਡ ਕੇ ਜਾਣ ਦੀ ਲੋੜ ਨਹੀਂ ਹੈ, ਉਪਦੇਸ਼ ਸੁਣਨ ਦੀ ਲੋੜ। ਉਪਦੇਸ਼ ਸੁਣ ਲੋ, ਗੁਰਬਾਣੀ ਪੜ੍ਹ ਕੇ ਬੁੱਝ ਲੋ, ਵਿਚਾਰ ਲੋ, ਜੋਗ ਪਾਇਆ ਜਾਊਗਾ। ਹੈ ਜੀ,
ਹਾਂਜੀ,
ਠੀਕ ਹੈ ਜੀ। ਇੱਥੇ 64 ਨੰਬਰ ਸ਼ਲੋਕ ਦੀ ਸਮਾਪਤੀ ਹੈ ਜੀ।